ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ। ਭਾਰਤ ਤੇ ਆਸਟ੍ਰੇਲੀਆ ਵਿਚਕਾਰ ਇੰਟਰਨੈਟ ਦੇ ਜ਼ਰੀਏ ਅੱਜ ਹੋਈ ਪਹਿਲੀ ਵਰਚੁਅਲ ਸਮਿਟ। ਕੇਂਦਰੀ ਵਿਰੋਧੀ ਧਿਰ ਨੇ ਸਰਕਾਰ ਦੁਆਰਾ ਐਲਾਨੀ ਹੋਮ ਬਿਲਡਰ ਸਕੀਮ ਦੀ ਕੀਤੀ ਆਲੋਚਨਾ ਅਤੇ ਨਿਊਯਾਰਕ ਵਿਖੇ ਲੱਗਿਆ ਕਰਫਿਊ, ਘੱਟੋ ਘੱਟ 60 ਪ੍ਰਦਰਸ਼ਨਕਾਰੀ ਹੋਏ ਗ੍ਰਿਫਤਾਰ। SBS ਨਿਊਜ਼ ਰੂਮ ਤੋਂ ਮੈਂ ਹਮਨਪ੍ਰੀਤ, ਹੁਣ ਖਬਰਾਂ ਵਿਸਤਾਰ ਨਾਲ। ਅੱਜ ਆਸਟ੍ਰੇਲੀਆ ਤੇ ਭਾਰਤ ਦੇ ਪ੍ਰਧਾਨ ਮੰਤਰੀਆਂ ਵਿਚਕਾਰ ਪਹਿਲਾ ਆਨਲਾਈਨ ਸੰਮੇਲਨ ਹੋਇਆ, ਜਿਸ ਦੇ ਜ਼ਰੀਏ ਦੋਹਾਂ ਮੁਲਕਾਂ ਵਿਚਕਾਰ ਦੋ ਪਾਸੇ ਸੰਬੰਧ ਵਧਾਉਣ ਲਈ ਕਈ ਕਦਮ ਉਲੀਕੇ ਗਏ। ਸਕੌਟ ਮੋਰਿਸਨ ਅਤੇ ਨਰੇਂਦਰ ਮੋਦੀ ਨੇ ਇਹ ਵੀ ਮੰਨਿਆ ਕਿ ਜਿੱਥੇ ਇਹ ਸੰਬੰਧ ਸਹੀ ਦਿਸ਼ਾ ਵੱਲ ਵਧ ਰਹੇ ਹਨ, ਉੱਥੇ ਆਰਥਿਕ ਭਾਈਵਾਲੀ ਦੇ ਪੱਧਰ ਤੇ ਹਾਲਾਂ ਵੀ ਕਾਫ਼ੀ ਗੁੰਜਾਇਸ਼ ਹੈ। ਆਸਟ੍ਰੇਲੀਆ ਤੇ ਭਾਰਤ ਵਿਚਕਾਰ ਕਈ ਖਿੱਤਿਆਂ ਵਿੱਚ ਭਾਈਵਾਲੀ ਹੈ, ਜਿਸ ਨੂੰ ਵਧਾਉਣ ਲਈ ਅੱਜ ਨਵੇਂ ਮਸੌਦਿਆਂ ਤੇ ਰਜ਼ਾਮੰਦੀ ਵੀ ਹੋਈ। ਇਹਨਾਂ ਦਾ ਤੱਲਕ ਹੈ ਵਿਗਿਆਨਕੀ ਖੋਜ, ਸਾਈਬਰ ਸਪੇਸ, ਵਿਆਪਾਰ, ਇਨਫਰਾਸਟ੍ਰਕਚਰ, ਸਿੱਖਿਆ, ਸੁਰੱਖਿਆ, ਵਿਗਿਆਨ ਅਤੇ ਇੰਡੋ ਪੈਸੀਫਿਕ ਕਿੱਤੇ ਵਿੱਚ ਸਮੁੰਦਰੀ ਰਾਹਦਾਰੀ। ਭਾਰਤ ਤੋਂ ਇਲਾਵਾ ਆਸਟ੍ਰੇਲੀਆ ਦੇ ਇਹਨਾਂ ਕਿੱਤਿਆਂ ਵਿੱਚ ਕੇਵਲ 3 ਹੋਰ ਮੁਲਕਾਂ ਨਾਲ ਗੂੜੇ ਸੰਬੰਧ ਹਨ, ਯਾਨੀ ਕਿ ਚੀਨ, ਸਿੰਗਾਪੁਰ ਤੇ ਇੰਡੋਨੇਸ਼ੀਆ। ਅਤੇ ਮਿਸਟਰ ਮੋਰਿਸਨ ਦਾ ਕਹਿਣਾ ਹੈ ਕਿ ਹੁਣ ਇਸ ਤਾਲਮੇਲ ਨੂੰ ਅਗਲੇ ਪੱਧਰ ਤੇ ਪੁਜਾਣ ਦੀ ਲੋੜ ਹੈ।
Trade and investment flows between our country are not where you or I would both like them to be, but they are growing and they can grow a lot faster. But I think the comprehensive strategic partnership that we are forming today, going to a whole new level of relationship, will continue to build the trust, because we want commercial and trading relationships that are built on trust.
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮਿਸਟਰ ਮੋਰਿਸਨ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਕੋਵਿਡ ਸੰਕਟ ਦੌਰਾਨ ਆਸਟ੍ਰੇਲੀਆ ਵਿੱਚ ਰਹਿ ਰਹੇ ਭਾਰਤ ਵਾਸੀਆਂ ਦਾ ਪੂਰਾ ਧਿਆਨ ਰੱਖਿਆ, ਖਾਸਕਰ ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ। ਉਨ੍ਹਾਂ ਨੇ ਮਿਸਟਰ ਮੋਰਿਸਨ ਨੂੰ ਸੱਦਾ ਦਿੱਤਾ ਹੈ ਕਿ ਜਦ ਕੋਵਿਡ ਸੰਕਟ ਟਲ ਜਾਵੇ ਤਾਂ ਉਹ ਭਾਰਤ ਦੀ ਯਾਤਰਾ ਤੇ ਜ਼ਰੂਰ ਆਉਣ। ਇੱਕ ਤਰਜਮੇਕਾਰ ਦੇ ਜ਼ਰੀਏ ਬੋਲਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਕਾਰ ਸੰਬੰਧਾਂ ਨੂੰ ਮਜ਼ਬੂਤ ਕਰਨ ਦਾ ਇਹ ਸਭ ਤੋਂ ਵਧੀਆ ਮੌਕਾ ਹੈ।
Is the perfect time and perfect opportunity to further strengthen India-Australia relations. We have unlimited possibilities to further strengthen and develop our friendship.
ਕੇਂਦਰੀ ਵਿਰੋਧੀ ਧਿਰ ਯਾਨੀ ਕਿ ਲੇਬਰ ਪਾਰਟੀ ਨੇ ਅੱਜ ਫੈਡਰਲ ਸਰਕਾਰ ਦੁਆਰਾ ਐਲਾਨੀ ਹੋਮ ਬਿਲਡਰ ਸਕੀਮ ਦੀ ਆਲੋਚਨਾ ਕੀਤੀ ਹੈ। ਦਰਅਸਲ ਕੋਰੋਨਾ ਵਾਇਰਸ ਸੰਕਟ ਦੇ ਚਲਦਿਆਂ ਅੱਜ ਮੋਰਿਸਨ ਸਰਕਾਰ ਨੇ ਆਸਟ੍ਰੇਲੀਅਨ ਅਰਥਚਾਰੇ ਨੂੰ ਸਰਗਰਮ ਕਰਨ ਲਈ $688 million ਦੀ ਹੋਮ ਬਿਲਡਰ ਸਕੀਮ ਐਲਾਨੀ, ਜਿਸ ਦੇ ਜ਼ਰੀਏ ਉਮੀਦ ਪ੍ਰਗਟਾਈ ਗਈ ਹੈ ਕਿ 1,40,000 ਲੋਕ ਆਪਣੇ ਰੁਜ਼ਗਾਰ ਵਿੱਚ ਬਣੇ ਰਹਿਣਗੇ। ਇਸ ਸਕੀਮ ਦੇ ਜ਼ਰੀਏ ਨਵਾਂ ਘਰ ਬਣਾਉਣ ਜਾਂ ਪੁਰਾਣੇ ਘਰ ਦੀ ਮੁਰੰਮਤ ਕਰਨ ਉੱਤੇ ਘੱਟੋ ਘੱਟ $1,50,000 ਖਰਚਣ ਵਾਲੇ ਲੋਕਾਂ ਨੂੰ ਸਰਕਾਰ ਵੱਲੋਂ $25,000 ਦੀ ਰਿਆਇਤ ਮਿਲੇਗੀ। ਪਰੰਤੂ ਵਿਰੋਧੀ ਧਿਰ ਦੇ ਆਗੂ ਐਂਥਨੀ ਐਲਬਨੀਸੀ ਅਨੁਸਾਰ ਇਸ ਯੋਜਨਾ ਰਾਹੀਂ ਸਭ ਤੋਂ ਲੋੜੀਂਦੇ ਵਰਗਾਂ ਨੂੰ ਕੋਈ ਸਹਾਇਤਾ ਨਹੀਂ ਮਿਲੇਗੀ।
There are too many battlers out there who have a lazy $150,000 who will see this announcement today and say, I'm going to go between now and December 31 and sign a contract for a project which is worth more than $150,000. That's a pretty decent renovation to your bathroom or to your kitchen.
ਵਿਕਟੋਰੀਆ ਦੇ ਪ੍ਰੈਮੀਅਰ ਡੈਨੀਅਲ ਐਂਡਰੂਜ਼ ਨੇ ਸੂਬੇ ਦੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ 6 ਜੂਨ ਨੂੰ ਆਯੋਜਿਤ ਪ੍ਰਦਰਸ਼ਨ ਵਿੱਚ ਹਿੱਸਾ ਨਾ ਪਾਉਣ। ਮੰਨਿਆ ਜਾਂਦਾ ਹੈ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਲੋਕੀ ਆਸਟ੍ਰੇਲੀਆ ਦੇ ਆਦਿਵਾਸੀ ਭਾਈਚਾਰੇ ਦੇ ਸਦੱਸਿਆਂ ਦੀ ਪੁਲਿਸ ਹਿਰਾਸਤ ਵਿੱਚ ਮੌਤ ਖਿਲਾਫ ਵਿਕਟੋਰੀਅਨ ਪਾਰਲੀਮੈਂਟ ਦੇ ਸਾਹਮਣੇ ਪ੍ਰਦਰਸ਼ਨ ਕਰਨਗੇ ਅਤੇ ਵਿਕਟੋਰੀਆ ਪੁਲਿਸ ਸਪਸ਼ਟ ਕਰ ਚੁੱਕੀ ਹੈ ਕਿ ਕੋਰੋਨਾ ਵਾਇਰਸ ਸੰਕਟ ਦੇ ਚਲਦਿਆਂ ਭਾਵੇਂ ਇਹ ਹਿਦਾਇਤਾਂ ਦੀ ਉਲੰਘਣਾ ਹੈ ਫਿਰ ਵੀ ਉਹ ਪ੍ਰਦਰਸ਼ਨਕਾਰੀਆਂ ਦਾ ਚਲਾਨ ਨਹੀਂ ਕੱਟਣਗੇ ਨਾ ਹੀ ਜੁਰਮਾਨਾ ਭਰਨ ਨੂੰ ਕਹਿਣਗੇ ਪਰ ਪ੍ਰੀਮੀਅਰ ਡੈਨੀਅਲ ਐਂਡਰੂਜ਼ ਦਾ ਕਹਿਣਾ ਹੈ ਕਿ ਲੋਕਾਂ ਨੂੰ ਕੋਵਿਡ ਸੰਬੰਧੀ ਪਾਬੰਦੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਵੱਡੇ ਇਕੱਠ ਵਿੱਚ ਸ਼ਰੀਕ ਨਹੀਂ ਹੋਣਾ ਚਾਹੀਦਾ
I would suggest to other people they shouldn't go to the protest either. I understand the depth of feeling on this issue. Enough people have been hurt. Let's not do anything on the weekend that compromises safety. Let's not do anything on the weekend that potentially spreads the virus.
ਅਤੇ ਵਿਕਟੋਰੀਆ ਦੀ ਸਿਹਤ ਮੰਤਰੀ ਜੇਨੀ ਮਿਕਾਕੌਸ ਨੇ ਸਾਰਿਆਂ ਨੂੰ ਯਾਦ ਕਰਵਾਇਆ ਕਿ ਇੰਡੀਜਨਸ ਭਾਈਚਾਰੇ ਨਾਲ ਸੰਬੰਧਿਤ 50 ਸਾਲ ਤੋਂ ਵਧੇਰੀ ਉਮਰ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਬਿਮਾਰੀ ਹੋਣ ਦਾ ਵਾਧੂ ਖਦਸ਼ਾ ਹੈ ਉੱਥੇ ਯੂਨਾਈਟਿਡ ਸਟੇਟਸ ਵਿਖੇ ਜਾਰਜ ਫਲੋਇਡ ਦੀ ਮੌਤ ਉਪਰੰਤ ਵੱਡੇ ਪੈਮਾਨੇ 'ਤੇ ਮੁਜ਼ਾਹਰੇ ਚੱਲ ਰਹੇ ਹਨ ਜਿਨ੍ਹਾਂ ਦੌਰਾਨ ਨਿਊਯਾਰਕ ਸ਼ਹਿਰ ਵਿੱਚ 60 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਮਿਸਟਰ ਫਲੋਇਡ ਦੀ ਮੌਤ ਉਪਰੰਤ USA ਦੇ ਕਈ ਸ਼ਹਿਰਾਂ ਵਿੱਚ ਪ੍ਰਦਰਸ਼ਨਾਂ ਦੇ ਨਾਲ ਨਾਲ ਦੰਗੇ ਅਤੇ ਲੁੱਟਖੋਰੀ ਵੀ ਹੋ ਰਹੀ ਹੈ ਜਿਸ ਦੇ ਚਲਦਿਆਂ ਨਿਊਯਾਰਕ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ ਮਿਸਟਰ ਫਲੋਇਡ ਦੀ ਧੌਣ ਉੱਤੇ ਤਕਰੀਬਨ 9 ਮਿੰਟ ਆਪਣਾ ਘੁਟਣਾ ਰੱਖਣ ਵਾਲੇ ਪੁਲਿਸ ਅਫਸਰ ਡੈਰਿਕ ਸ਼ੋਵਿਨ ਉੱਤੇ ਹੁਣ ਸੈਕਿੰਡ ਡਿਗਰੀ ਮਰਡਰ ਦਾ ਦੋਸ਼ ਆਇਦ ਕਰ ਦਿੱਤਾ ਗਿਆ ਹੈ ਅਤੇ ਉਸਦੇ 3 ਸਾਥੀ ਅਫਸਰਾਂ ਉੱਤੇ ਵੀ ਪਹਿਲੀ ਵਾਰ ਹੁਣ ਦੋਸ਼ ਆਇਦ ਕੀਤੇ ਗਏ ਹਨ ਮਿਸਟਰ ਫਲੋਇਡ ਦੇ ਪਰਿਵਾਰ ਦੀ ਪੈਰਵੀ ਕਰ ਰਹੇ ਵਕੀਲ ਜਸਟਿਨ ਮਿਲਰ ਨੇ ਕਿਹਾ ਕਿ ਉਹ ਅਦਾਲਤੀ ਕੇਸ ਦਰਜ ਕਰਨ ਲੱਗੇ ਹਨ ਤਾਂ ਕਿ ਪਰਿਵਾਰ ਨੂੰ ਮੁਆਵਜ਼ਾ ਮਿਲੇ ਅਤੇ ਨਾਲ ਹੀ ਮਿਸਾਲ ਕਾਇਮ ਹੋਵੇ ਤਾਂ ਕਿ ਇਸ ਕਿਸਮ ਦਾ ਦੁਖਾਂਤ ਦੁਬਾਰਾ ਨਾ ਵਾਪਰ ਸਕੇ
Of course there's going to be a civil suit not only to compensate her but to let every single municipality county police officer everyone else in the world know this cannot happen again period we're fed up this was the straw that broke the camel's back
ਇੱਥੇ ਆਸਟ੍ਰੇਲੀਆ ਦੇ ਕਈ ਵੱਡੇ ਸ਼ਹਿਰਾਂ ਵਿਖੇ ਹਵਾਈ ਅੱਡਿਆਂ ਵਿੱਚ ਕੰਮ ਕਰਨ ਵਾਲਿਆਂ ਨੇ ਮੰਗ ਰੱਖੀ ਹੈ ਕਿ ਜੌਬ ਕੀਪਰ ਪੱਤਿਆਂ ਦੀ ਮਿਆਦ ਵਧਾਈ ਜਾਵੇ ਸਿਡਨੀ ਬ੍ਰਿਸਬਨ ਤੇ ਐਡਲੇਡ ਹਵਾਈ ਅੱਡਿਆਂ ਤੋਂ ਇਲਾਵਾ ਮੈਲਬਨ ਵਿਖੇ ਖਜ਼ਾਨਚੀ ਜੌਸ਼ ਫ੍ਰਾਈਡਨਬਰਗ ਦੇ ਦਫ਼ਤਰ ਦੇ ਬਾਹਰ ਅਤੇ ਪਰਥ ਵਿਖੇ ਸੈਨੇਟਰ ਮਿਖੇਲੀਆ ਕੈਸ਼ ਦੇ ਦਫ਼ਤਰ ਸਾਹਮਣੇ ਅੱਜ ਮੁਜ਼ਾਹਰੇ ਕੀਤੇ ਗਏ ਟਰਾਂਸਪੋਰਟ ਵਰਕਰਸ ਯੂਨੀਅਨ ਨੇ ਇਹ ਵੀ ਮੰਗ ਰੱਖੀ ਹੈ ਕਿ ਡਨਾਟਾ ਨਾਮਕ ਏਅਰਲਾਈਨ ਕੰਪਨੀ ਦੇ 5,500 ਕਾਮਿਆਂ ਨੂੰ ਵੀ ਜੌਬ ਕੀਪਰ ਯੋਜਨਾ ਵਿੱਚ ਸ਼ਾਮਿਲ ਕੀਤਾ ਜਾਵੇ ਜ਼ਿਕਰਯੋਗ ਹੈ ਕਿ ਇਸ ਏਅਰਲਾਈਨ ਕੇਟਰਿੰਗ ਕੰਪਨੀ ਦੇ ਚਾਲਕ ਹਨ ਐਮੀਰੇਟਸ ਜਿਸ ਦੇ ਵਿਦੇਸ਼ੀ ਮੂਲ ਕਾਰਨ ਇਸ ਦੇ ਕਾਮਿਆਂ ਨੂੰ ਜੌਬ ਕੀਪਰ ਪੱਤੇ ਨਹੀਂ ਮਿਲ ਰਹੇ TWU ਦੇ ਪ੍ਰਧਾਨ ਰਿਚਰਡ ਓਲਸਨ ਦਾ ਕਹਿਣਾ ਹੈ ਕਿ ਪੱਤਿਆਂ ਦੀ ਮਿਆਦ 30 ਸਤੰਬਰ ਤੋਂ ਬਾਅਦ ਵਧਾਈ ਜਾਣੀ ਚਾਹੀਦੀ ਹੈ ਤਾਂ ਕਿ ਕਾਮੇ ਆਰਥਿਕ ਸੰਕਟ ਤੋਂ ਬਚਣ
2020 we don't leave people behind but it seems to show that federal government is happy to do so but we will be continuing on with this fight because the injustice is not right it needs to be out there in the public arena and there are people there in the federal government such as our prime minister Morrison who needs to stand up and be counted
Gold Coast which bite mahine 19 sala Kian English di maut de silsile vich aaj police ne do kudiyan utte dosh aayat kite han ਇਹਨਾਂ ਕੁੜੀਆਂ ਦੀ ਉਮਰ 15 ਅਤੇ 16 ਸਾਲ ਹੈ ਅਤੇ ਕਾਨੂੰਨ ਅਨੁਸਾਰ ਇਹਨਾਂ ਦਾ ਨਾਮ ਜਨਤਕ ਨਹੀਂ ਕੀਤਾ ਜਾ ਸਕਦਾ ਇਹਨਾਂ ਦੋਹਾਂ ਉੱਤੇ ਕਈ ਸੰਗੀਨ ਦੋਸ਼ ਲਗਾਏ ਗਏ ਹਨ ਜਿਵੇਂ ਕਿ ਕਤਲ ਚੋਰੀ ਆਜ਼ਾਦੀ ਦੀ ਉਲੰਘਣਾ ਅਤੇ ਤਸ਼ੱਦਦ ਸਮਝਿਆ ਜਾਂਦਾ ਹੈ ਕਿ ਇਹ ਸਭ ਇੱਕ ਪਾਰਟੀ ਦੌਰਾਨ ਹੋਇਆ ਜਿਸ ਤੋਂ ਬਚਣ ਦਾ ਪ੍ਰਯਾਸ ਕਰਦਿਆਂ ਮਿਸਟਰ ਇੰਗਲਿਸ਼ ਨੇ ਆਪਣੀ ਜਾਨ ਗਵਾ ਦਿੱਤੀ ਇਹ ਵੀ ਸਮਝਿਆ ਜਾਂਦਾ ਹੈ ਕਿ ਜਦ ਕੀਅਨ ਇੰਗਲਿਸ਼ ਨੂੰ ਤਸੀਹੇ ਦਿੱਤੇ ਜਾ ਰਹੇ ਸਨ ਤਾਂ ਇਹਨਾਂ ਦੋ ਕੁੜੀਆਂ ਨੇ ਇਸ ਦੀ ਵੀਡੀਓ ਬਣਾ ਕੇ ਜਨਤਕ ਵੀ ਕੀਤੀ ਡਿਟੈਕਟਿਵ ਇੰਸਪੈਕਟਰ ਬ੍ਰੈਂਡਨ ਸਮਿਥ ਨੇ ਅਫਸੋਸ ਪ੍ਰਗਟਾਇਆ ਕਿ ਤਸ਼ੱਦਦ ਨੂੰ ਰੋਕਣ ਦੀ ਥਾਂ ਇਨ੍ਹਾਂ ਕੁੜੀਆਂ ਨੇ ਖੌਫਨਾਕ ਵਾਕੇ ਦੀ ਵੀਡੀਓ ਬਣਾਈ ਅਤੇ ਇੰਜ ਕਰਕੇ ਤਸੀਹੇ ਦੇਣ ਵਾਲਿਆਂ ਦਾ ਹੌਸਲਾ ਵਧਾਇਆ.
Legislation allows people to be charged with being a party to an offence that includes aiding or encouraging an offence, and then that's what we'll be alleging in this case, that the girls videoed the incident and the torture on the boys, on the, both English and his friend, and that they took no active step or tried to disengage, and it's clear that they were actively encouraging, and I think the community would expect people that encourage this sort of behaviour are held to task, and that's what we're doing today.
ਤੁਹਾਨੂੰ ਦੱਸ ਦਈਏ ਕਿ ਇਸ ਕੇਸ ਦੇ ਸਿਲਸਿਲੇ ਵਿੱਚ 22 ਸਾਲਾ ਜੇਸਨ ਨੋਲਸ, 20 ਸਾਲਾ ਹੇਡਨ ਕ੍ਰੈਟਸਮੈਨ ਅਤੇ 18 ਸਾਲਾ ਲੋਕਲਨ ਸੁਪਰ ਲਗਾਸ ਨੂੰ ਗ੍ਰਿਫਤਾਰ ਕਰਕੇ ਉਹਨਾਂ 'ਤੇ ਕਤਲ ਦਾ ਦੋਸ਼ ਆਇਦ ਕਰ ਦਿੱਤਾ ਗਿਆ ਹੈ. ਹੁਣ ਖੇਡ ਜਗਤ ਸੰਬੰਧੀ ਇੱਕ ਖਬਰ. ਇਸ ਸਾਲ ਅਕਤੂਬਰ ਨਵੰਬਰ ਦੇ ਮਹੀਨਿਆਂ ਵਿੱਚ ਆਸਟ੍ਰੇਲੀਆ ਵਿਖੇ ਆਯੋਜਿਤ T20 ਵਰਲਡ ਕੱਪ ਬਾਰੇ ਹਾਲਾਂ ਵੀ ਕੋਈ ਸਪਸ਼ਟ ਸੰਕੇਤ ਨਹੀਂ ਕਿ ਆਖਿਰਕਾਰ ਇਹ ਆਸਟ੍ਰੇਲੀਆ ਵਿੱਚ ਹੀ ਖੇਡਿਆ ਜਾਵੇਗਾ ਜਾਂ ਫਿਰ ਕੀ ਇਸ ਨੂੰ ਮੁਲਤਵੀ ਕੀਤਾ ਜਾ ਰਿਹਾ ਹੈ. ਦਰਅਸਲ ਅੰਤਰਰਾਸ਼ਟਰੀ ਕ੍ਰਿਕਟ ਸੰਘ ਨੇ ਬੀਤੇ ਹਫ਼ਤੇ ਬੈਠਕ ਵੀ ਕੀਤੀ ਸੀ ਪਰ ਉਸ ਉਪਰੰਤ ਕੋਈ ਫੈਸਲੇ ਦਾ ਐਲਾਨ ਸਾਹਮਣੇ ਨਹੀਂ ਆਇਆ. ਹੁਣ ਆਸਟ੍ਰੇਲੀਆ ਦੇ ਸਾਬਕਾ ਖਿਡਾਰੀ ਡੀਨ ਜੋਨਸ ਨੇ ਤਜਵੀਜ਼ ਰੱਖੀ ਹੈ ਕਿ T20 ਵਰਲਡ ਕੱਪ ਦਾ ਆਯੋਜਨ ਨਿਊਜ਼ੀਲੈਂਡ ਵਿੱਚ ਕਰਵਾਇਆ ਜਾਵੇ ਕਿਉਂਕਿ ਉੱਥੇ ਦੀ ਸਰਕਾਰ ਨੇ ਕੋਵਿਡ ਸੰਬੰਧੀ ਕਾਫੀ ਪਾਬੰਦੀਆਂ ਨੂੰ ਹੁਣ ਹਟਾ ਦਿੱਤਾ ਹੈ. ਅਤੇ ਹੁਣ ਕਰੰਸੀ ਤਬਾਦਲੇ ਦਰਾਂ ਬਾਰੇ ਸੰਖੇਪ ਜਾਣਕਾਰੀ ਪੇਸ਼ ਹੈ. ਅੱਜ ਦੇ ਆਲਮੀ ਮੁਦਰਾ ਤਬਾਦਲੇ ਦਰਾਂ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਯੂਨਾਈਟਿਡ ਸਟੇਟਸ ਵਿੱਚ ਹੈ 68.8 ਸੈਂਟ, ਕੈਨੇਡਾ ਵਿੱਚ 93 ਸੈਂਟ ਦੇ ਬਰਾਬਰ, ਭਾਰਤ ਵਿੱਚ 52 ਰੁਪਏ 4 ਪੈਸੇ ਅਤੇ ਪਾਕਿਸਤਾਨ ਵਿੱਚ 113 ਰੁਪਏ 31 ਪੈਸੇ. ਅਤੇ ਹੁਣ ਕੱਲ੍ਹ ਦੇ ਮੌਸਮ ਬਾਰੇ ਮਾਹਿਰਾਂ ਦਾ ਅਨੁਮਾਨ ਪੇਸ਼ ਹੈ. ਪਰਥ ਧੁੱਪਖਿੜੀ ਰਹੇਗੀ, ਵੱਧ ਤੋਂ ਵੱਧ ਤਾਪਮਾਨ 24 ਡਿਗਰੀ. ਐਡੀਲੇਡ ਕਿਧਰੇ ਕਿਧਰੇ ਬੱਦਲ 15 ਡਿਗਰੀ. ਮੈਲਬਰਨ ਜ਼ਿਆਦਾਤਰ ਧੁੱਪ 14 ਡਿਗਰੀ. ਹੋਬਾਰਟ ਬਰਸਾਤ ਹੋਵੇਗੀ 14 ਡਿਗਰੀ. ਕੈਨਬਰਾ ਸਵੇਰੇ ਕੋਹਰਾ ਫਿਰ ਦਿਨ ਸਾਫ਼ 13 ਡਿਗਰੀ. ਸਿਡਨੀ ਧੁੱਪ ਚਮਕੇਗੀ 19 ਡਿਗਰੀ. ਬ੍ਰਿਸਬਨ ਕਿਧਰੇ ਕਿਧਰੇ ਬੱਦਲ 23 ਡਿਗਰੀ ਅਤੇ ਡਾਰਵਿਨ ਦਿਨ ਸਾਫ਼ ਅਤੇ ਗਰਮ 31 ਡਿਗਰੀ. ਇਸ ਨਾਲ ਹੀ ਖਬਰਾਂ ਦੀ ਬੁਲੇਟਿਨ ਇੱਥੇ ਸਮਾਪਤ ਹੋਈ ਪਰ ਤੁਸੀਂ ਸਾਡਾ ਸਾਥ ਰਾਤ 10 ਵਜੇ ਤੱਕ ਜ਼ਰੂਰ ਦੇਣਾ. ਮਿਲਦੇ ਹਾਂ ਨਿੱਕੀ ਜੀ ਬ੍ਰੇਕ ਤੋਂ ਬਾਅਦ. ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ.